ਆਸਾ ਮਹੱਲਾ ਚੌਥਾ। ਚੌਥੇ ਪਾਤਸ਼ਾਹ ਫਰਮਾਉਂਦੇ 58ਵਾਂ ਸ਼ਬਦ 367 ਅੰਗ ਤੇ। ਨਾਮ ਸੁਣੀ ਨਾਮੋ ਮਨ ਪਾਵੈ, ਵੱਡੇ ਭਾਗ ਗੁਰਮੁਖ ਹਰ ਪਾਵੈ। ਮਹਾਰਾਜ ਕਹਿੰਦੇ ਮੈਂ ਨਾਮ ਨੂੰ ਦੇਖੋ ਭਾਈ ਸੁਣਦਾ ਕੰਨਾਂ ਨਾਲ, ਨਾਮ ਹੀ ਮੇਰੇ ਮਨ 'ਚ ਚੰਗਾ ਲੱਗਦਾ। ਅਸਲ 'ਚ ਵੱਡਿਆਂ ਭਾਗਾਂ ਕਰਕੇ ਮੁਖੀ ਗੁਰਾਂ ਕੋਲੋਂ ਮੈਂ ਤੀਜੇ ਪਾਤਸ਼ਾਹ ਤੋਂ ਹਰੀ ਨਾਮ ਨੂੰ ਪ੍ਰਾਪਤ ਕੀਤਾ। ਵਡਭਾਗੀ ਬੰਦੇ ਗੁਰਾਂ ਕੋਲੋਂ ਨਾਮ ਦੀ ਪ੍ਰਾਪਤੀ ਕਰਦੇ। ਭਾਗਾਂ ਵਾਲੇ ਨੇ ਨਾਮ ਮੰਗੋ ਗੁਰਾਂ ਤੋਂ, ਕਿਉਂਕਿ ਜਦੋਂ ਨਾਮ ਹੀ ਮੰਗ ਲਿਆ ਤਾਂ ਸਾਰਾ ਕੁਛ ਆ ਗਿਆ ਆਪਣੇ ਆਪ। ਨਾਮ ਜਪਹੋ ਗੁਰਮੁਖ ਪਰਗਾਸਾ, ਨਾਮ ਬਿਨਾਂ ਮੈਂ ਧਰ ਨਹੀਂ ਕਾਈ, ਨਾਮ ਰਵਿਆ ਸਭ ਸਾਸ ਗਿਰਾਸਾ ਰਹਾਓ। ਉਹ ਨਾਮ ਨੂੰ ਮੈਂ ਜਪਦਾ। ਕਿਹੜਾ ਨਾਮ ਜੀ? ਕਹਿੰਦੇ ਜੋ ਮੁਖੀ ਗੁਰਾਂ ਦੁਆਰੇ ਪ੍ਰਗਾਸ ਹੋਇਆ, ਉਹਨਾਂ ਦੇ ਮੁੱਖ ਵਿੱਚੋਂ ਪ੍ਰਗਟ ਹੋਇਆ। ਜਦੋਂ ਮੈਂ ਵਾਹਿਗੁਰੂ ਕਹਿੰਦਾ ਤਾਂ ਕੁਛ ਵੀ ਨਹੀਂ, ਪਰ ਜਦੋਂ ਕਹਿੰਦੇ ਉਹਨਾਂ ਨੇ ਆਪਣੇ ਮੁੱਖ ਵਿੱਚੋਂ ਮੈਨੂੰ ਕਿਹਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਗੁਰੂ ਅਮਰਦਾਸ ਜੀ ਨੇ ਮੈਨੂੰ ਕਿਹਾ ਕਹਿ ਪੁਰਖਾ ਵਾਹਿਗੁਰੂ, ਕਹਿੰਦੇ ਜਦੋਂ ਉਹਨਾਂ ਦੇ ਮੁੱਖ ਚੋਂ ਐਂ ਪ੍ਰਕਾਸ਼ ਰੂਪ ਹੋ ਕੇ ਨਿਕਲਿਆ ਤੇ ਮੇਰੇ ਹਿਰਦੇ ਵਿੱਚ ਸਮਾ ਗਿਆ, ਮੇਰਾ ਹੀਰੇ ਦਾ ਰਤਨ ਨਾਮ ਹਰ ਬਸਿਆ। ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਸੱਤਾ ਸੀ ਉਹ ਮੇਰੇ ਅੰਦਰ ਸਮਾ ਗਈ। ਨਾਮ ਤੋਂ ਬਿਨਾਂ ਮੇਰੀ ਹੋਰ ਕੋਈ ਧਾਰ ਓਟ ਆਸਰਾ ਨਹੀਂ ਹੈ। ਸਾਰੇ ਸਵਾਸ ਤੇ ਗਰਾਸ ਭੋਜਨ ਖਾਂਦਿਆਂ ਨਾਮ ਨੂੰ ਹੀ ਉਚਾਰਿਆ, ਆਉਂਦੇ ਜਾਂਦੇ ਸਾਸ ਗਰਾਸ ਨਾਲ ਮੈਂ ਹੁਣ ਨਾਮ ਨੂੰ ਜਪਦਾ, ਕਿਉਂਕਿ ਮੈਨੂੰ ਗੁਰਾਂ ਨੇ ਨਾਮ ਬਖਸ਼ਿਸ਼ ਕੀਤਾ ਪ੍ਰਕਾਸ਼ ਰੂਪ ਦੇ ਵਿੱਚ। ਹੁਣ ਵੀ ਪੰਜ ਪਿਆਰੇ ਨਾਮ ਦਿੰਦੇ ਨੇ, ਜਦ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਾਉਂਦੇ ਦ੍ਰਿੜ, ਤਾਂ ਗੁਰੂ ਗ੍ਰੰਥ ਸਾਹਿਬ ਫਿਰ ਬਾਅਦ ਵਿੱਚ ਬਖਸ਼ਿਸ਼ ਕਰਦੇ ਨੇ ਅਭਿਆਸ ਕਰਨ ਨਾਲ। ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਹੜਾ ਨਾਮ ਨਿਕਲਦਾ ਉਹ ਪ੍ਰਕਾਸ਼ ਰੂਪ ਹੁੰਦਾ। ਪਹਿਲਾਂ ਪੰਜ ਪਿਆਰੇ ਅੱਖਰਾਂ ਕਰਕੇ ਦਿੰਦੇ ਨੇ। ਇਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ 'ਚ ਬੈਠਿਆਂ, ਜੇ ਨਹੀਂ ਵੀ ਕਈ ਵਾਰ ਬੈਠੇ ਅੰਦਰ ਸਮਾਧੀ ਲਾ ਕੇ ਬੈਠੇ ਆ, ਸਤਿਗੁਰੂ ਉੱਥੇ ਆ ਕੇ ਸਿਰ 'ਤੇ ਹੱਥ ਰੱਖ ਜਾਂਦੇ। ਜਿਉਂ ਹੀ ਹੱਥ ਰੱਖਿਆ ਨਹੀਂ ਤਾਂ ਅੰਦਰ ਪ੍ਰਕਾਸ਼ ਹੋਇਆ ਨਹੀਂ। ਪ੍ਰਕਾਸ਼ ਸਰੂਪ ਨਾਮ ਦਿੰਦੇ ਫਿਰ ਮਹਾਰਾਜ, ਅਸਲ ਉਹਦਾ ਸਰੂਪ ਪ੍ਰਕਾਸ਼ ਹੀ ਹੈ। ਇਹ ਭਗਤ ਕਬੀਰ ਜੀ ਨੇ ਕਿਹਾ, ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮਹਿ ਨਾਹੇ। ਉਹ ਅੱਖਰ ਰੂਪ ਨਹੀਂ ਹੈ, ਉਹ ਤਾਂ ਪ੍ਰਕਾਸ਼ ਸਰੂਪ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਨਾਮ ਮੈਂ ਸੁਰਤ ਸੁਣੀ ਮਨ ਪਾਈ, ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਖਾਈ। ਸੁਰਤ ਹੁੰਦੀ ਸ੍ਰੇਸ਼ਟ ਪ੍ਰੀਤੀ ਪੂਰਵਕ, ਜਾਂ ਕਹਿ ਲਓ ਗਿਆਨ ਦੇ ਨਾਲ, ਗਿਆਤ ਨਾਲ, ਸੋਝੀ ਨਾਲ ਸੁਰਤੀਆਂ ਦੁਆਰੇ ਨਾਮ ਨੂੰ ਸੁਣਦਾ। ਨਾਮ ਹੀ ਮਨ ਵਿੱਚ ਚੰਗਾ ਲੱਗਦਾ, ਨਾਮ ਦਾ ਸੁਣਨਾ ਹੀ ਸੁਰਤ ਹੁੰਦੀ ਚਿੱਤ ਵਿੱਚ ਤੇ ਮਨ ਵਿੱਚ ਮੈਨੂੰ ਭਾਉਂਦਾ। ਜੋ ਨਾਮ ਨੂੰ ਸੁਣਾਉਂਦਾ ਅਸਲ ਵਿੱਚ ਉਹੀ ਮੇਰਾ ਇਸ ਲੋਕ ਦਾ ਮਿੱਤਰ ਹੈ ਤੇ ਪਰਲੋਕ ਦਾ ਸਖਾ ਤੋਂ ਭਾਵ ਪਿਆਰਾ। ਮੀਤ ਸਿਖਾਈ ਹੁੰਦਾ ਬਚਪਨ ਦਾ ਸਾਥੀ, ਪਿਆਰਾ ਮਿੱਤਰ ਹੈ ਮੇਰਾ। ਨਾਮਹੀਣ ਗਏ ਮੂੜ ਨੰਗਾ, ਪਚ ਪਚ ਮੂਹੇ ਬਿਖ ਦੇਖ ਪਤੰਗਾ। ਇਹ ਮੂਰਖ ਜੀਵ ਨਾਮ ਜਪੇ ਤੋਂ ਬਿਨਾਂ ਸੰਸਾਰ ਵਿੱਚੋਂ ਨੰਗੇ ਹੀ ਚਲੇ ਗਏ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਨੰਗੇ ਤੋਂ ਭਾਵ ਪ੍ਰੇਮ ਪਟੋਲਾ ਨਹੀਂ ਪ੍ਰਾਪਤ ਕੀਤਾ। ਕਰਮੀ ਆਵੇ ਕੱਪੜਾ, ਉਹ ਕੱਪੜਾ ਮਿਲਿਆ ਹੀ ਨਹੀਂ। ਨਦਰੀ ਮੋਖ ਦੁਆਰ, ਉਹ ਮਿਲਿਆ ਹੀ ਨਹੀਂ ਇਹਨਾਂ ਨੂੰ। ਵਿਆਹ ਰੂਪ ਮਾਇਆ ਨੂੰ ਦੇਖ ਕੇ ਆਉਂ ਪਚ ਪਚ ਕੇ ਮਰੇ, ਜਿਵੇਂ ਦੀਵੇ ਦੇ ਉੱਤੇ ਪਤੰਗਾ ਜਾ ਕੇ ਸੜ ਸੜ ਕੇ ਮਰਦਾ ਨਾ। ਇਉਂ ਇਹ ਜੜ ਮਾਇਆ ਚੇਤਨ ਮਾਇਆ ਵੱਲ ਦੇਖ ਦੇਖ ਕੇ ਐਂ ਲਾਲਾਂ ਸਿੜਦੇ ਭਜਦੇ ਨੇ ਉੱਧਰ ਨੂੰ, ਤੇ ਜਾ ਕੇ ਭਾਵੇਂ ਜਾਂਦੇ ਹੀ ਸੜ ਜਾਣ ਉੱਥੇ। ਪਰ ਗੁਰੂ ਸਾਹਿਬ ਵੱਲ ਨਹੀਂ ਆਉਂਦੇ ਜਿੱਥੇ ਹਰਾ ਭਰਾ ਹੋਣਾ ਇਹਨੇ। ਆਪੇ ਥਾਪੇ ਥਾ ਪਿਓ ਥਾਪੇ, ਨਾਨਕ ਨਾਮ ਦੇ ਵੈ ਹਰ ਆਪੇ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਜੋ ਵਾਹਿਗੁਰੂ ਆਪ ਹੀ ਸ੍ਰਿਸ਼ਟੀ ਨੂੰ ਥਾਪੇ ਹੁੰਦਾ, ਪੈਦਾ ਕਰਦਾ ਪਹਿਲਾਂ, ਫਿਰ ਇਸਥਿਤ ਕਰਦਾ ਇਹਨਾਂ ਨੂੰ, ਘਰ ਬਾਰ ਬਣਾ ਕੇ ਦਿੰਦਾ ਇਹਨਾਂ ਨੂੰ, ਫਿਰ ਰੋਟੀ ਦਿੰਦਾ ਇਹਨਾਂ ਨੂੰ, ਕੱਪੜਾ ਦਿੰਦਾ, ਨੌਕਰੀਆਂ ਦਿੰਦਾ, ਕੰਮ ਕਾਰ ਕਰ ਲਾਉਂਦਾ। ਫਿਰ ਜਦੋਂ ਉਹਦੀ ਜੀ ਕਰੇ ਉਹ ਥਾਪੇ, ਫਿਰ ਪਰਲੋਂ ਲਿਆ ਕੇ ਖਤਮ ਵੀ ਕਰ ਦਿੰਦਾ। ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਗੁਰਮੁਖਾਂ ਨੂੰ ਨਾਮਦਾਨ ਬਖਸ਼ਿਸ਼ ਕਰਦਾ। ਆਪਣੇ ਆਪ ਤੋਂ ਕਿਸੇ ਨੂੰ ਨਾਮ ਨਹੀਂ ਮਿਲਿਆ, ਸਤਿਗੁਰੂ ਦੇਣ ਤਾਂ ਦੇਣ। ਆਸਾ ਮਹੱਲਾ ਚੌਥਾ, ਗੁਰਮੁਖ ਹਰ ਹਰ ਵੇਲ ਵਧਾਈ, ਫਲ ਲਾਗੇ ਹਰ ਰਸ ਕਰਸਾਈ। ਗੁਰਮੁਖਾਂ ਨੇ ਗੁਰਾਂ ਦੁਆਰਾ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਰੂਪ ਵੇਲ ਵਧਾਈ ਹੈ। ਗੁਰੂ ਰਾਹੀਂ ਵੇਲ ਵਧਾਓ, ਹਰੀ ਰਸਕ ਵਿੱਚ ਜੋ ਬਿਰਤੀ ਲਰਸਾਈ ਹੈ ਨਾ, ਇਹੋ ਭਗਤੀ ਰੂਪ ਵੇਲ ਨਾਲ ਫਲ ਲੱਗੇ ਨੇ। ਹੌਲੀ ਹੌਲੀ ਉਹਨੂੰ ਫਲ ਵੀ ਲੱਗਣਾ ਸ਼ੁਰੂ ਹੋ ਜਾਂਦਾ, ਬ੍ਰਹਮ ਗਿਆਨ ਦਾ ਫਲ। ਸੋ ਉੱਚੀਆਂ ਅਵਸਥਾ ਸ਼ੁਰੂ ਹੋ ਜਾਂਦੀਆਂ ਨੇ। ਸੋ ਵਿੱਛਾ ਸੋ ਵਿਚਾਰਨਾ ਤਨੂ ਮਾਨਸਾ ਸਤਵਾ ਪਤ, ਚਾਰ ਪਹਿਲੀਆਂ ਭੂਮਿਕਾ ਸੌਖੀਆਂ ਆ ਜਾਂਦੀਆਂ ਨੇ। ਫਿਰ ਅੰਸ ਸਖਤ ਔਖੀ ਆਉਂਦੀ ਪਦਾਰਥਾ ਭਾਵ ਨਹੀਂ, ਤੇ ਤੁਰਿਆ ਅਵਸਥਾ। ਤੇ ਤਿੰਨ ਅਵਸਥਾ ਫਿਰ ਸਤਿਗੁਰੂ ਆਪ ਕਿਰਪਾ ਕਰਕੇ ਫਲ ਨੂੰ ਬਖਸ਼ਿਸ਼ ਕਰਦੇ ਨੇ। ਹਰ ਹਰ ਨਾਮ ਜਪ ਅੰਤ ਤਰੰਗਾ, ਅਨੇਕਾਂ ਸੰਕਲਪ ਵਿਕਲਪ ਦੂਰ ਕਰਕੇ ਨਾ ਜਿਹੜਾ ਅੰਤ ਤਰੰਗਾ ਬੇਅੰਤ ਮੌਜਾਂ ਵਾਲੇ ਵਾਹਿਗੁਰੂ ਦੇ ਨਾਮ ਨੂੰ ਜਪਿਆ। ਹਰ 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 ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ। ਜਪ ਜਪ ਨਾਮ ਗੁਰਮਤ ਸਾ ਲਾਹੀ, ਮਾਰਿਆ ਕਾਲ ਜਮ ਕੰਕਰ ਭੁਯੰਗਾ ਰਹਾਓ। ਗੁਰਮਤ ਸਾ ਲਾਹੀ, ਮਹਾਰਾਜ ਕਹਿੰਦੇ ਪਹਿਲਾਂ ਗੁਰਮਤ ਲੈ ਲਓ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ, ਕਥਾ ਚ ਸਿੱਖੋ ਸਾਰਾ ਕੁਛ। ਗੁਰ ਸਿੱਖਿਆ ਦੀ ਸ਼ਲਾਘਾ ਕਰਨ ਵਾਲਾ ਹੋ ਕੇ ਨਾਮ ਜਪ, ਜਦੋਂ ਨਾਮ ਨੂੰ ਜਪਿਆ ਤੇ ਭੁਯੰਗਾ ਹੁੰਦਾ ਜੋ ਵਰਤਲਾਕਾਰ ਜੋ ਜਮਕਾਲ ਹੈ, ਜੋ ਸੱਪ ਹੈ ਮੌਤ ਦਾ ਵੱਡਾ ਭਿਆਨਕ, ਉਹਦੇ ਜਿਹੜੇ ਜਮਦੂਤਾਂ ਦੇ ਕੰਕਰ ਨੇ ਦੂਤਾਂ ਰੂਪੀ ਭੁਯੰਗਾ ਸੱਪ ਨੂੰ ਫਿਰ ਮਾਰ ਲਿਆ ਸੀ। ਨਾਮ ਦੇ ਨਾਲ ਕਿਰਪਾ ਹੋ ਗਈ। ਸੋ ਕਾਲਨ ਕੋ ਕਾਲ, ਮਹਾਂਕਾਲਨ ਕੋ ਕਾਲ ਹੈ ਅਕਾਲ ਪੁਰਖ ਵਾਹਿਗੁਰੂ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਹਰ ਹਰ ਗੁਰਮਹਿ ਭਗਤ ਰਖਾਈ, ਗੁਰ ਤੁੱਠਾ ਸਿੱਖ ਦੇਵੈ ਮੇਰੇ ਭਾਈ। ਦੁੱਖਾਂ ਦੇ ਨਾਸ ਕਰਨ ਵਾਲੀ ਭਗਤੀ ਵਾਹਿਗੁਰੂ ਨੇ ਗੁਰਾਂ ਦੇ ਹਿਰਦੇ ਚ ਰੱਖ ਦਿੱਤੀ। ਕੀ ਕਰਨਾ? ਕਹਿੰਦੇ ਜਾਓ ਸੰਸਾਰ ਦੇ ਵਿੱਚ, ਦੁਨੀਆਂ ਦੇ ਅੰਦਰ ਜਾਓ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕਹੋ ਸਾਜਾ। ਕਹਿੰਦੇ ਫਿਰ ਭਾਈ ਜਦੋਂ ਗੁਰੂ ਪ੍ਰਸੰਨ ਹੋਏ, ਪ੍ਰਸੰਨ ਹੋਣ ਤਾਂ ਭਗਤੀ ਦੀ ਫਿਰ ਸਿੱਖਿਆ ਦਿੰਦੇ ਨੇ। ਫਿਰ ਸਤਿਗੁਰੂ ਨੇ, ਅਕਾਲ ਪੁਰਖ ਨੇ ਗੁਰਾਂ ਦੇ ਹਿਰਦੇ 'ਚ ਰੱਖੀ ਭਗਤੀ ਦੇ ਖਜ਼ਾਨੇ, ਅਤੇ ਗੁਰਾਂ ਨੇ ਆ ਕੇ ਵੰਡੇ ਸੰਸਾਰ ਦੇ ਅੰਦਰ। ਹਉ ਮੈਂ ਕਰਮ ਕਿਛ ਵਿਧ ਨਹੀਂ ਜਾਣੈ, ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣੈ। ਹੁਣ ਜਿਹੜੇ ਜੀਵ ਹਉਮੈ ਦੇ ਸਹਿਤ ਨੇ, ਉਹ ਵਿਧੀ ਕਰਮ ਅਤੇ ਨਿਖੇਧ ਕਰਮ ਦੇ ਵਿਚਾਰ ਨੂੰ ਨਹੀਂ ਸਮਝਦੇ। ਵਿਧੀ ਕਰਮ ਕੀ ਹੈ? ਢੰਗ ਸਿਰ ਕਰਮ ਕਰਨਾ। ਹੁਣ ਕਈ ਨਿਖੇਧ ਕਰਮ ਕਰਦੇ ਨੇ, ਨਾ ਕਰਨੇ ਜੋ ਕਰਮ ਹੋਣ। ਹਉਮੈ ਦੇ ਸਹਿਤ ਕਰਮ ਕਰਨ ਵਾਲਾ ਬੰਦਾ ਭਗਤੀ ਦੀ ਵਿਧੀ ਨੂੰ ਜਾਣ ਸਕਦਾ। ਇਹ ਵੀ ਫਰਕ ਹੁੰਦਾ ਕਿ ਕਈ ਕਰਮ ਤਾਂ ਕਰਦੇ ਨੇ ਪਰ ਹੰਕਾਰ ਕਰ ਲੈਂਦੇ ਨੇ। ਸਤਿਗੁਰੂ ਕਹਿੰਦੇ ਨਿਮਰਤਾ ਨਾਲ ਕਰਮ ਕਰਨਾ, ਜਦੋਂ ਵੀ ਕਰਨਾ। ਗੁਰੂ ਸਾਹਿਬ ਨੇ ਤਾਂਹੀਓ ਆਪਾਂ ਜਣਾਇਆ, ਸਾਰਾ ਸਰੂਪ ਰਚਣ ਤੋਂ ਬਾਅਦ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ, ਮੈਨੋ ਯੋਗ ਕੀਤੋ ਹੀ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਹੁਣ ਆਪਾਂ ਵੀ ਇਹੀ ਦੇਖਣਾ ਕਿ ਜੇ ਜੇ ਵੱਡੇ ਸਤਿਗੁਰ ਸਾਡੇ ਇੰਨੀ ਨਿਮਰਤਾ ਰੱਖਦੇ ਨੇ, ਫਿਰ ਆਪਾਂ ਹੰਕਾਰ ਕਾਹਦਾ ਕਰਨਾ। ਸੋ ਉਹਦੇ ਕਰਮ ਕੀਤੇ ਅਨਿਸਫਲ ਚਲੇ ਜਾਂਦੇ ਇਨਸਾਨ ਦੇ, ਜਿਹੜੇ ਹੰਕਾਰ ਕਰਦੇ। ਕਹਿੰਦੇ ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣੈ, ਹਾਥੀ ਨਹਾ ਕੇ ਸੋ ਫਿਰ ਕੀ ਕਰਦਾ, ਖੇ ਸਵਾਜੀ ਉੱਤੇ ਪਾ ਕੇ ਫਿਰ ਲਿਬੜ ਜਾਂਦਾ। ਜੇ ਵੱਡ ਭਾਗ ਹੋਵੈ ਵੱਡ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ। ਜੇਕਰ ਕਹਿੰਦੇ ਵੱਡਿਆਂ ਤੋਂ ਵੀ ਵੱਡੇ ਉੱਚੇ ਭਾਗ ਹੋਣ ਨਾ, ਮਹਾਰਾਜ ਕਥਨ ਕਰਦੇ, ਉਦੋਂ ਫਿਰ ਸੁੱਚੇ ਤੇ ਸੱਚੇ ਨਾਮ ਨੂੰ ਜਪ ਸਕੀਦਾ ਹੈ। ਭਾਗ ਚੰਗੇ ਹੋਣ, ਤਰਲੇ ਕਰਨੇ ਪੈਂਦੇ ਆ, ਨੱਕ ਰਗੜਨੇ ਪੈਂਦੇ ਆ ਗੁਰਾਂ ਦੇ ਅੱਗੇ, ਮਹਾਰਾਜ ਮੇਰੇ ਭਾਗ ਚੰਗੇ ਬਣਾ ਦਿਓ, ਮੈਂ ਹੁਣ ਦੁਬਾਰਾ ਨਹੀਂ ਆਉਣਾ ਚਾਹੁੰਦਾ ਦੁਨੀਆਂ 'ਚ। ਸਭ ਕੁਝ ਦੇਖ ਲਿਆ, ਖਾ ਪੀ ਲਿਆ, ਹੰਢਾ ਲਿਆ, ਹੈ ਤਾਂ ਕੁਛ ਨਹੀਂ। ਸੌ ਦਿਨ ਵੀ ਹੋਇਆ ਜਾਂ ਇੱਕ ਦਿਨ ਵੀ ਹੋਇਆ ਜਾ, ਉਹੀ ਕੰਮ ਰੋਜ਼ ਕਰਦੇ ਹਾਂ। ਸਵੇਰੇ ਉੱਠ ਕੇ ਚਾਹ ਪੀਂਦੇ ਹਾਂ, ਰੋਟੀ ਖਾ ਲੈਂਦੇ, ਦੁਪਹਿਰੇ ਫਿਰ ਰੋਟੀ ਖਾ ਲੈਂਦੇ, ਰਾਤ ਨੂੰ ਫਿਰ ਰੋਟੀ ਖਾ ਲੈਂਦੇ, ਫਿਰ ਸੌਂ ਜਾਂਦੇ। ਹੋਰ ਕੀ ਕਰਦੇ? ਕੱਲ੍ਹ ਵੀ ਇਹੀ ਕਰਨਾ ਸੀ, ਪਰਸੋਂ ਵੀ ਇਹੀ ਕਰਨਾ, ਚੌਥੇ ਵੀ ਇਹੀ ਕਰਨਾ, ਸੌ ਸਾਲ ਵੀ ਇਹੀ ਕਰੀ ਜਾਣਾ, ਇਹ ਕਦਾ ਕੰਮ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਗ ਵੱਡੇ ਗੁਰਾਂ ਤੋਂ ਬਣਵਾਓ, ਸੰਗਤ ਦੇ ਜੋੜੇ ਝਾੜੋ, ਮਸਤਕ ਨੂੰ ਧੂੜੀ ਲਾਓ, ਜੂਠੇ ਭਾਂਡੇ ਮਾਂਜੋ, ਗੁਰਾਂ ਦੇ ਚੌਰ ਕਰੋ, ਪਾਲਕੀ 'ਤੇ ਕੱਪੜਾ ਫੇਰੋ, ਦਰਵਾਜ਼ੇ ਸਾਫ਼ ਕਰ ਦਿਓ, ਗੁਰੂ ਦੇ ਦਰ 'ਤੇ ਵੈਕਿਊਮ ਕਰ ਦਿਓ, ਆ ਕੇ ਸਫਾਈਆਂ ਕਰ ਦਿਓ, ਫਿਰ ਖੜ ਜਾਓ। ਕੀ ਚਾਹੀਦਾ? ਨਾਮ ਦਾਨ, ਸਿੱਖੀ ਦਾਨ, ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਮੇਰੀ ਤੁਹਾਡੀ ਨਿਭ ਜੇ ਲੋਕ ਪ੍ਰਲੋਕ 'ਚ, ਮੈਂ ਇਸ ਲੋਕ ਦੇ ਪਦਾਰਥ ਮੰਗ ਕੇ ਤੁਹਾਡੇ ਨਾਲ ਟੁੱਟਣਾ ਨਹੀਂ ਚਾਹੁੰਦਾ। ਜੇ ਇਸ ਲੋਕ ਦੇ ਪਦਾਰਥ ਮੰਗ ਲਏ ਫਿਰ ਤਾਂ ਮਤਲਬ ਹੀ ਹਾਂ ਮੈਂ, ਬਾਕੀ ਚੀਜ਼ਾਂ ਤਾਂ ਮਹਾਰਾਜ ਨੇ ਆਪੇ ਦੇ ਦੇਣੀਆਂ। ਕੋਈ ਧੀ ਪੁੱਤ ਨੂੰ ਭੁੱਖਾ ਨਹੀਂ ਮਾਰਦਾ ਹੁੰਦਾ ਆਪਣੇ ਨੂੰ, ਜੇ ਨਾਮਦਾਨ ਮੰਗ ਲਿਆ ਤਾਂ ਬਾਕੀ ਚੀਜ਼ਾਂ ਉਹਨੂੰ ਆਪੇ ਦੇ ਦੇਣੀਆਂ। ਮਹਾਰਾਜ ਕਹਿੰਦੇ ਉਦੋਂ ਫਿਰ ਸੱਚੇ ਨਾਮ ਨੂੰ ਜਪ ਕੇ ਉਹ ਜੀਵ ਪਵਿੱਤਰ ਹੁੰਦੇ, ਨਾਨਕ ਨਾਮ ਜਪੈ ਸੱਚ ਸੂਚੇ। ਆਸਾ ਮਹੱਲਾ ਚੌਥਾ, ਹਰ ਹਰ ਨਾਮ ਕੀ ਮਨ ਭੁੱਖ ਲਗਾਈ, ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ। ਮਹਾਰਾਜ ਕਹਿੰਦੇ ਮੇਰੇ ਭਾਈ, ਮੇਰੇ ਮਨ ਵਿੱਚ ਨਾ ਵਾਹਿਗੁਰੂ 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 ਦੀ ਭੁੱਖ ਜਿਹੜੀ ਸੀ ਨਾ, ਉਹ ਗੁਰਾਂ ਨੇ ਲਗਾ ਦਿੱਤੀ ਹੈ, ਮੇਰੀ ਭੁੱਖ ਮਰੀ ਹੋਈ ਸੀ। ਭੁੱਖ ਮਰ ਜੇ ਬੰਦੇ ਦੀ ਡਾਕਟਰ ਕੋਲ ਲੈ ਕੇ ਜਾਂਦੇ, ਇਹਨੂੰ ਦਵਾਈ ਦਿਓ ਜੀ, ਤੁਹਾਨੂੰ ਰੋਟੀ ਨਹੀਂ ਖਾਂਦਾ ਨਿਆਣਾ। ਸਿਆਣਾ ਵੀ ਕਹਿੰਦਾ ਮੈਨੂੰ ਭੁੱਖ ਹੀ ਨਹੀਂ ਲੱਗਦੀ, ਕਮਜ਼ੋਰ ਹੀ ਹੋ ਰਿਹਾ ਦਿਨੋ ਦਿਨ। ਮਹਾਰਾਜ ਕਹਿੰਦੇ ਇਸ ਤਰ੍ਹਾਂ ਆਤਮਕ ਭੁੱਖ ਨਾਮ ਦੀ ਲੱਗਦੀ ਹੋਈ ਨਹੀਂ। ਇਹ ਡਾਕਟਰ, ਇਹ ਸਾਡੇ ਵੈਦ, ਮੇਰਾ ਵੈਦ ਗੁਰੂ ਗੋਬਿੰਦ ਦਾ, ਹਰ ਹਰ ਨਾਮ ਔਖਦ ਮੁੱਖ ਦੇਵਾ ਕਾਟਾ ਜਮਕੀ ਫੰਦਾ। ਮਹਾਰਾਜ ਮੈਨੂੰ ਨਾਮ ਦੀ ਭੁੱਖ ਹੀ ਨਹੀਂ ਲੱਗਦੀ। ਉੱਧਰ ਚਾਹ ਨੂੰ ਕੋਈ ਕਹਿ ਦੇ, ਰੋਟੀ ਨੂੰ ਕਹਿ ਦੇ, ਖਾਣਿਆਂ ਨੂੰ ਕਹਿ ਦੇ, ਪੁੱਠੇ ਕੰਮਾਂ ਨੂੰ, ਕਹਿੰਦੇ ਲਿਆ ਵੀ ਲਿਆ, ਨਾ ਨਹੀਂ ਕਰਦਾ ਕਦੇ ਵੀ, ਖਾਈ ਜਾਂਦਾ ਖਾਈ ਜਾਂਦਾ, ਕੱਪੜਿਆਂ ਨੂੰ ਨਾ ਨਹੀਂ, ਭਾਵੇਂ ਢੇਰ ਲੱਗੇ ਹੋਣ ਤਾਂ ਵੀ, ਪੈਸੇ ਨੂੰ ਨਾ ਨਹੀਂ ਕਰਦਾ, ਅਤੇ ਨਾਮ ਜਪਣ ਨੂੰ ਕਹਿ ਦੇ, ਉੱਥੇ ਹੀ ਨੀਂਦ ਆ ਜਾਂਦੀ, ਡਿੱਗ ਪੈਂਦਾ ਪੁੱਠਾ ਹੋ ਕੇ ਜਦੇ। ਮਹਾਰਾਜ ਕਹਿੰਦੇ ਇਹਨੂੰ ਅਸਲ 'ਚ ਭੁੱਖ ਨਹੀਂ ਹੈ ਨਾਮ ਦੀ। ਫਿਰ ਜੀ ਤੁਸੀਂ ਉਹ ਭੁੱਖ ਲਾਓ, ਸਤਿਗੁਰੂ ਕਿਰਪਾ ਕਰਦੇ ਆ। ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ, ਨਾਮ ਸੁਣਨ ਕਰਕੇ ਮੇਰਾ ਮਨ ਰੱਜ ਗਿਆ। ਹੁਣ ਕਿੱਧਰੋਂ ਰੱਜ ਗਿਆ? ਸੰਸਾਰ ਦੇ ਪਦਾਰਥਾਂ ਵੱਲੋਂ। ਸੰਸਾਰੀ ਪਦਾਰਥ ਤਾਂ ਭਾਵੇਂ ਅੱਧੀ ਸੁੱਕੀ ਜੀ ਰੋਟੀ ਮਿਲ ਜਾਏ, ਸੋ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਕੇ ਆਨੰਦ ਆ ਜਾਂਦਾ, ਕਿਉਂਕਿ ਹੁਣ ਮੇਰਾ ਮਨ ਰੱਜ ਗਿਆ ਅੰਦਰੋਂ। ਨਾਮ ਜਪੋ ਮੇਰੇ ਗੁਰਸਿੱਖ ਮੀਤਾ, ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ। ਇਹ ਮੇਰੇ ਗੁਰਸਿੱਖ ਮਿੱਤਰੋ ਨਾਮ ਜਪੋ ਭਾਈ। ਚੌਥੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਭਾਈ ਮਿੱਤਰੋ ਗੁਰਸਿੱਖੋ ਨਾਮ ਜਪੋ, ਨਾਮ ਜਪੋ, ਕਿਉਂਕਿ ਨਾਮ ਦੇ ਜਪਣ ਕਰਕੇ ਸੁੱਖ ਪ੍ਰਾਪਤ ਕਰੋਗੇ। ਇਸ ਲਈ ਗੁਰਸਿੱਖਿਆ ਦੁਆਰਾ ਲਏ ਹੋਏ ਨਾਮ ਨੂੰ ਮਨ ਚਿੱਤ ਵਿੱਚ ਹਮੇਸ਼ਾ ਚੇਤੇ ਰੱਖੋ। ਧੰਨ ਗੁਰੂ ਰਾਮਦਾਸ ਮਹਾਰਾਜ। ਉਹ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਇੱਕ ਵਾਰ ਪੁੱਛਿਆ ਸੀ, ਸੋ ਵਿਰਾਗਮਈ ਬਾਣੀ ਜ਼ਿਆਦਾ ਕਿਹੜੀ? ਮਹਾਂਪੁਰਖ ਕਹਿੰਦੇ ਨੌਵੇਂ ਪਾਤਸ਼ਾਹ ਦੀ ਬਾਣੀ ਬਹੁਤ ਵਿਰਾਗ ਵਾਲੀ, ਚੌਥੇ ਪਾਤਸ਼ਾਹ ਦੀ ਬਾਣੀ ਪੜ੍ਹਿਆ ਕਰੋ। ਇਹ ਚੌਥੇ ਪਾਤਸ਼ਾਹ ਜਦੋਂ ਆਪ ਬਾਣੀ ਰਚਦੇ ਸੀ, ਉਦੋਂ ਅੱਖਾਂ 'ਚ ਅੱਥਰੂ ਜਾਂਦੇ ਰਹਿੰਦੇ ਸੀ, ਉਹਨਾਂ ਨੇ ਚੋਗਾ ਭੇਜਾਂਦਾ ਹੁੰਦਾ ਸੀ। ਸਤਿਗੁਰੂ ਜਿੰਨੀ ਬਾਣੀ ਉਚਾਰਦੇ ਚੌਥੇ ਪਾਤਸ਼ਾਹ ਬਹੁਤ ਵਿਰਾਗਮਈ, ਔਰ ਗੁਰਸਿੱਖ ਆਪ ਬਣੇ ਨੇ। ਆਪ ਤੀਜੇ ਪਾਤਸ਼ਾਹ ਤੋਂ ਕਹਿੰਦੇ ਗੁਰਤਾ ਗੱਦੀ ਨਹੀਂ ਲੈਣੀ, ਸਿੱਖੀ ਲੈਣੀ ਹੈ। ਮਹਾਰਾਜ ਇੰਨੀ ਨਿਮਰਤਾ ਵਾਲੇ, ਇੰਨੀ ਸੇਵਾ ਕਰਕੇ ਨਾਮ ਦੀ ਉਪਮਾ ਦੱਸਦੇ ਹੋਏ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤ ਬਿਗਸਾ। ਕਹਿੰਦੇ ਨਾਮ ਹੀ ਨਾਮ ਨੂੰ ਸੁਣੀਏ ਤਾਂ ਮਨ ਸਰਸਾ ਹੁੰਦਾ, ਅਧਿਕ ਪ੍ਰਸੰਨ ਹੁੰਦਾ। ਸਰਸਾ, ਸਰਸੇ, ਸਰਸੀ, ਸਾਵਣ ਸਰਸੀ ਕਾਮਣੀ, ਸਹਿਤ ਰਸ ਦੇ ਅਧਿਕ ਪ੍ਰਸੰਨ ਹੁੰਦਾ। ਨਾਮ ਦਾ ਲਾਭ ਲੈਣ ਕਰਕੇ ਗੁਰਮਤੀਆਂ ਦਾ ਜਿਹੜਾ ਹਿਰਦਾ ਕਮਲ ਹੈ ਉਹ ਬਿਗਸਾ, ਖਿੜ ਗਿਆ ਅੰਦਰੋਂ, ਖਿੜਨ ਕਰਕੇ ਪ੍ਰਕਾਸ਼ ਹੋ ਗਿਆ। ਨਾਮ ਬਿਨਾ ਕੁਸ਼ਟੀ ਮੋਹ ਅੰਧਾ, ਸਭ ਨਿਹਫਲ ਕਰਮ ਕੀਏ ਦੁੱਖ ਧੰਦਾ। ਹੁਣ ਨਾਮ ਜਪੇ ਤੋਂ ਬਿਨਾਂ ਅੰਧਾ ਜੀਵ, ਅਗਿਆਨੀ ਜੀਵ ਮੋਹ ਕਰਕੇ ਕੁਸ਼ਟੀ ਹੋ ਰਿਹਾ, ਕੋੜੀ ਹੋ ਰਿਹਾ। ਸੋ ਜਿਵੇਂ ਸੱਤੇ ਬਲਵੰਡੇ ਦੀ ਵਾਰ ਬਾਰੇ ਆਪਾਂ ਦੱਸਿਆ ਸੀ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਉਹਦੇ ਨਾਲ 18 ਪ੍ਰਕਾਰ ਦਾ ਸਰੀਰ ਦਾ ਸਕਿਨ ਰੋਗ ਹਟਦਾ, ਜਿਹੜਾ ਕੋੜ ਰੋਗ ਹਟਦਾ। ਇੱਕ ਬੰਦਾ ਕਹਿੰਦਾ ਅੰਦਰਲਾ ਕੋੜ ਵੀ ਹਟ ਜੂ, ਮੈਂ ਕਿਹਾ ਅੰਦਰਲਾ ਵੀ ਹੋ, ਜੇ ਇੱਛਾ ਕਰਾਂਗੇ ਅੰਦਰਲਾ ਕੋੜ ਵੀ। ਅੱਜ ਸਤਿਗੁਰੂ ਕਹਿੰਦੇ ਇਹ ਜੀਵ ਮੋਹ ਕਰਕੇ ਪ੍ਰਤੱਖ ਸਰੀਰ ਕਰਕੇ ਕੋੜੀ ਹੈ, ਅੰਦਰੋਂ ਵੀ ਕੋੜੀ ਹੋ ਰਿਹਾ। ਦੁੱਖਦਾਈ ਧੰਦਿਆਂ ਵਾਸਤੇ ਜੋ ਵੀ ਕਰਮ ਕੀਤੇ ਨੇ ਉਹ ਸਾਰੇ ਫਜੂਲ ਹੀ ਚਲੇ ਗਏ, ਐਵੇਂ ਸਾਰੀ ਜ਼ਿੰਦਗੀ ਝਖਾ ਮਾਰ ਕੇ ਚਲੇ ਗਏ। ਹਰ 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 ਜਸ ਜਪੈ ਵੱਡ ਭਾਗੀ, ਨਾਨਕ ਗੁਰਮਤ ਨਾਮ ਲਿਵ ਲਾਗੀ। ਵੱਡ ਭਾਗੀ ਪੁਰਸ਼ ਹੀ ਹਰੀ ਦੇ ਹਰ ਹਰ ਜਸ ਨੂੰ ਜਪਦਾ, ਭਾਗਾਂ ਵਾਲਾ ਮਨ ਕਰਕੇ ਵਾਹਿਗੁਰੂ ਦੇ ਜਸ ਨੂੰ ਬਾਣੀ ਦੁਆਰਾ, ਜ਼ਬਾਨ ਨਾਲ, ਬਾਣੀ ਦੁਆਰਾ ਜੋ ਕਹੀਏ ਤਾਂ ਸਮਝ ਲਓ ਜ਼ਬਾਨ ਨਾਲ, ਅਥਵਾ ਗੁਰੂ ਕੀ ਬਾਣੀ ਪੜ੍ਹ ਕੇ, ਬਾਣੀ ਦੁਆਰਾ ਹਰੀ ਦੇ ਜਸ ਨੂੰ ਤਨ ਕਰਕੇ ਹਰੀ ਦੇ ਜਸ ਨੂੰ ਵਡਭਾਗੀ ਬੰਦੇ ਜਪਦੇ ਨੇ। ਵਡਭਾਗੀ ਇਨਸਾਨ ਹਰ ਵੇਲੇ ਹਰੀ ਜਸ ਨੂੰ ਕਰਦਾ ਅਤੇ ਹਰੀ ਨਾਮ ਨੂੰ ਜਪਦਾ। ਮਹਾਰਾਜ ਕਥਨ ਕਰਦੇ ਕਿ ਗੁਰਮਤੀਆਂ ਦੀ ਨਾਮੀ ਪਰਮਾਤਮਾ ਵਿੱਚ ਲਿਵ ਲੱਗੀ ਹੈ। ਗੁਰਮਤ ਹੁੰਦੀ ਗੁਰੂ ਸਿੱਖਿਆ, ਜਿਹੜੀ ਆਪਾਂ ਬਹਿ ਕੇ ਕਥਾ ਦੁਆਰਾ ਪ੍ਰਾਪਤ ਕਰਦੇ ਹਾਂ। ਸੋ ਕਈ ਕਹਿੰਦੇ ਕਥਾ ਸੁਣਨੀ ਨਹੀਂ ਚਾਹੀਦੀ, ਉਹ ਆਪਣੇ ਹੀ ਛੱਡੀ ਜਾਂਦੇ ਨੇ, ਉਹਨਾਂ ਨੂੰ ਕੀ ਪਤਾ ਵੀ ਤੁਹਾਨੂੰ ਕਿਹਨੇ ਇਹ ਪੱਟੀ ਪੜ੍ਹਾਈ ਹੈ। ਉਹ ਤਾਂ ਪਿੱਛੋਂ ਕਿਸੇ ਨੇ ਕਿਹਾ ਸੀ ਕਿਸੇ ਨੂੰ ਵੀ ਇਹ ਕਥਾ ਨਾ ਹੀ ਚੱਲੇ ਦੁਨੀਆਂ ਚੰਗਾ, ਕਿ ਕਿਤੇ ਗੁਰਸਿੱਖਾਂ ਨੂੰ ਮਤ ਨਾ ਆ ਜਾਏ। ਗੁਰਸਿੱਖਿਆ ਦੁਆਰੇ ਨਾਮੀ ਦੇ ਨਾਮ ਜਪਣ ਵਿੱਚ ਲਿਵ ਲੱਗਦੀ ਹੈ। ਚੌਥੇ ਪਾਤਸ਼ਾਹ ਦਾ ਕਥਾ ਦੀ ਬਹੁਤ ਮਹਿਮਾ ਕਰਦੇ ਨੇ। ਸੋ 368 ਅੰਗ ਤੇ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹੱਲਾ ਚੌਥਾ ਰਾਗ ਆਸਾ, ਇਹ ਮਹਾਰਾਜ ਦੀ ਸੁਤੰਤਰਤਾ ਹੈ, ਕਦੇ ਤਾਂ ਲਿਖਣਗੇ ਰਾਗ ਆਸਾ ਮਹੱਲਾ ਚੌਥਾ, ਇੱਥੇ ਉਚਾਰਿਆ ਮਹੱਲਾ ਚੌਥਾ। ਚੌਥੇ ਪਾਤਸ਼ਾਹ ਦਾ ਸ਼ਬਦ ਹੈ ਰਾਗ ਆਸਾ, ਆਸਾ ਰਾਗ ਹੈ। ਘਰ ਛੇਵਾਂ ਕੇ ਤਿੰਨ, ਇਹ ਆਮ ਸੰਥਿਆ ਬਿਨਾਂ ਨਹੀਂ ਪਤਾ ਲੱਗਦਾ ਇਹ ਪਾਠ ਬੋਲਣਾ ਕਿਵੇਂ ਹੈ। ਸੋ ਇੱਕ ਭੇਖ ਦਾ ਜਿਹੜਾ ਅਭਿਮਾਨੀ ਯੋਗੀ ਆ ਗੁਰੂ ਕੋਲ ਆ ਕੇ ਯੋਗ ਮਾਰਗ ਦਾ ਉਪਦੇਸ਼ ਕਰਨ ਲੱਗਿਆ, ਗੁਰੂ ਮਹਾਰਾਜ ਉਹਨੂੰ ਸਮਝਾਉਣਗੇ, ਪਰ ਘਰ ਛੇਵਾਂ ਵਿੱਚ ਗਾਉਣਾ ਇਹਨੂੰ, ਰਾਗੀ ਸਿੰਘਾਂ ਵਾਸਤੇ ਇਹ ਘਰ ਛੇਵਾਂ ਕੇ ਤਿੰਨ। ਇਸ ਪ੍ਰਕਾਰ ਇਹ ਸ਼ਬਦ ਦਾ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਹੱਥ ਕਰ ਤੰਤ ਵਜਾਵੈ ਜੋਗੀ, ਥੋਤਰ ਵਾਜੈ ਬੇਨ। ਕਹਿੰਦੇ ਇਹ ਜੇ ਯੋਗੀ ਲੋਕ ਕਹਿੰਦੇ ਜੋ ਤੁਸੀਂ ਹੱਥਾਂ ਕਰਕੇ ਤਾਰਾ ਜਿਹਾ ਵਜਾਉਂਦੇ, ਇੱਕ ਤਾਰਾ ਤੂੰਬਾ ਜਿਹਾ, ਇੱਕ ਤੂੰਬੀ ਹੁੰਦੀ ਛੋਟੀ ਹੁੰਦੀ, ਤੂੰਬਾ ਵੱਡਾ ਸਾਰਾ ਹੁੰਦਾ ਯੋਗੀਆਂ ਕੋਲੇ, ਕਹਿੰਦੇ ਇਹ ਤੇਰੀ ਬੇਨ ਜਿਹੜੀ ਤਾਰ ਹੈ ਕਿੰਗ ਹੈ, ਇਹ ਸ਼ੁਭ ਗੁਣਾਂ ਤੋਂ ਥੋਥਰ ਹੁੰਦੀ ਖਾਲੀ ਵੱਜ ਰਹੀ ਹੈ, ਇਹਦੇ ਵਿੱਚ ਕੋਈ ਰਸਤਾ ਹੈ ਨਹੀਂ, ਇਹ ਨਾ ਹੀ ਕਿਸੇ ਨੂੰ ਤਾਰਨ ਵਾਲੀ ਹੈ, ਤੂੰਬਾ ਜਿਹਾ ਤੂੰ ਵਜਾਈ ਜਾਂਦਾ ਜਿਹੜਾ ਆ ਕੇ, ਅਤੇ ਫਿਰ ਕੀ ਕਰੀਏ। ਕਹਿੰਦੇ ਹੁਣ ਲੋਕਾਂ ਨੂੰ ਵਜਾ ਵਜਾ ਕੇ ਤਾਂ ਲੋਕ ਕਹਿੰਦੇ ਬੜਾ ਯੋਗੀ ਆਇਆ ਤੂੰਬਾ ਵਜਾਇਆ, ਕਹਿੰਦੇ ਫਿਰ ਮਹਾਰਾਜ ਮੈਂ ਕੀ ਕਰਾਂ, ਇਹਦੇ ਨਾਲ ਤਰ ਸਕਦਾ। ਗੁਰਮਤ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ। ਕਹਿੰਦੇ ਜੋਗੀ ਗੁਰਾਂ ਦੀ ਸਿੱਖਿਆ ਲੈ ਕੇ ਤੂੰ ਇਹ ਤੂੰਬਾ ਇਕੱਲਾ ਨਾ ਵਜਾ, ਤੂੰਬੇ ਨਾਲ ਹਰ ਹਰ ਰਾਮ ਰਾਮ ਕੁਛ ਤੱਕ ਹੈ, ਤੇ ਤੂੰਬਾ ਵਜਾ ਉੱਥੇ ਦੂਜੇ ਘਰ ਜਾ ਵੜਦਾ, ਉੱਥੋਂ ਆਟਾ ਲੈ ਲਿਆ, ਫਿਰ ਗਾਹਣਲੇ ਘਰ ਵਜਾ ਤਾਂ ਫਿਰ ਉੱਥੋਂ ਆਟਾ ਲੈ ਲਿਆ, ਇਹ ਕੋਈ ਗੱਲ ਮੰਗਤਿਆਂ ਵਾਲੀ। ਤੂੰ ਹਰੀ ਦੇ ਗੁਣਾਂ ਨੂੰ ਬੋਲਣਾ ਕਰ ਨਾਲ, ਅਤੇ ਇਸ ਆਪਣੇ ਫਿਰ ਜਿਹੜਾ ਮਨ ਆ ਨਾ ਤੇਰਾ, ਇਹਨੂੰ ਹਰੀ ਰੰਗ ਵਿੱਚ ਆਉਂ, ਰੰਗ ਲੈ ਰਸ ਆਵੇਗਾ ਤੈਨੂੰ, ਨਾਲ ਤੇਰਾ ਭਲਾ। ਨਾਲ ਆਟੇ ਦੀ ਕਿਹੜੀ ਗੱਲ ਹੈ, ਇੱਕ ਰੋਟੀ ਦੋ ਰੋਟੀਆਂ ਖਾਣੀਆਂ ਹੁੰਦੀਆਂ, ਤੂੰਬਾ ਸਾਰਾ ਦਿਨ ਵਜਾਈ ਜਾਂਦਾ। ਇਹ ਮਹਾਰਾਜ ਕਹਿੰਦੇ ਨੇ ਇਹ ਫੋਕਟ ਤੂੰਬੇ ਬਾਜੇ ਵਜਾਉਣੇ ਜਿਹੜੇ ਨੇ, ਜਿਹੜੇ ਫੋਕਟ ਰਾਗ ਗਾਉਣੇ ਨੇ, ਇਹਨਾਂ ਨਾਲੋਂ ਤਾਂ ਰੱਬ ਦਾ ਨਾਂ ਵਿੱਚ ਪਾ ਕੇ ਗਾਵੇ, ਬਾਣੀ ਪੜ੍ਹੇ। ਜੋਗੀ ਹਰ ਦੇਹ ਮਤੀ ਉਪਦੇਸ਼। ਮਹਾਰਾਜ ਕਹਿੰਦੇ ਜੋਗੀ ਤੇਰੀ ਬੁੱਧੀ ਵਿੱਚ ਅਸੀਂ ਹਰੀ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਹਾਂ ਤੈਨੂੰ, ਕਿਉਂ ਮਨੁੱਖਾ ਜਨਮ ਖਰਾਬ ਕਰਦਾ। ਫਿਰ ਕਹੋ ਉੱਥੇ ਕਿਸੇ ਦੋ ਰੋਟੀਆਂ ਦੇ ਤੀਆਂ ਸਬਜ਼ੀ ਨਾਲ, ਕਹਿੰਦੇ ਬੜਾ ਵਧੀਆ ਉੱਥੇ ਰੋਟੀ ਮਿਲੀ, ਮਠਿਆਈ ਦੇ ਤੀ ਉੱਥੇ ਮਠਿਆਈ ਬੜੀ ਵਧੀਆ ਮਿਲੀ, ਉੱਥੇ ਕਿਸੇ ਨੇ ਸੁੱਕੀ ਰੋਟੀ ਅਚਾਰ ਨਾਲ ਦਿੱਤੀ, ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਹੋ, ਇਹ ਕੋਈ ਗੱਲ ਹੈ? ਰੋਟੀਆਂ ਮੰਗ ਮੰਗ ਸਾਰੀ ਜ਼ਿੰਦਗੀ ਖਾਈ ਜਾਓਗੇ, ਕੱਪੜੇ ਪਾਈ ਜਾਓਗੇ, ਰੱਬ ਤਾਂ ਨਾ ਮਿਲਿਆ, ਮਨੁੱਖਾਂ ਦੇ ਹੀ ਬੇਅਰਥ ਚਲੀ ਗਈ। ਜੁਗ ਜੁਗ ਹਰ ਹਰ ਏਕੋ ਵਰਤੈ, ਇਸ ਆਗੈ ਹਮ ਆਦੇਸ਼ ਰਹਾਉ। ਜਿਵੇਂ ਪਹਿਲੇ ਪਾਤਸ਼ਾਹ ਨੂੰ ਕਿਹਾ ਸੀ ਸਿੱਧਾਂ ਨੇ ਆਦੇਸ਼, ਵੀ ਪਹਿਲਾਂ ਅਸੀਂ ਸਿਰ ਝੁਕਾਉਂਦੇ ਹਾਂ, ਫਿਰ ਮਹਾਰਾਜ ਸਾਨੂੰ ਐਂ ਸਿਰ ਝੁਕਾ ਦੇਣਗੇ, ਚੱਲ ਸਾਡਾ ਚੇਲਾ ਬਣ ਜੂਗਾ। ਇਹ ਮਹਾਰਾਜ ਨੇ ਸਮਕਾ ਉੱਪਰ ਨੂੰ ਸਿਰ ਚੱਕ ਕੇ ਕਿਹਾ ਤਿਸਾ ਆਦੇਸ਼, ਕਹਿੰਦੇ ਉਹਨੂੰ ਆਦੇਸ਼ ਕਰੋ, ਉਹ ਜਿਹੜਾ ਉੱਪਰ ਬੈਠਾ, ਉਹ ਜਿਹੜਾ ਵਿਆਪਕ ਹੈ। ਸਤਿਗੁਰੂ ਨੇ ਇੱਥੇ ਵੀ ਉਹਨੇ ਆ ਕੇ ਕਿਹਾ ਆਦੇਸ਼। ਮਹਾਰਾਜ ਕਹਿੰਦੇ ਜੋ ਯੁੱਗਾਂ ਯੁੱਗਾਂ ਵਿੱਚ ਇੱਕ ਹਰ ਹਰ ਵਰਤ ਰਿਹਾ ਨਾ ਸਾਰੇ, ਉਹ ਹਰੀ ਅੱਗੇ ਹੀ ਅਸੀਂ ਤਾਂ ਨਮਸਕਾਰ ਕਰਦੇ ਹਾਂ, ਤੇਰੇ ਅੱਗੇ ਤਾਂ ਨਹੀਂ ਕਰਨ ਲੱਗੇ ਅਸੀਂ, ਕਿ ਤੂੰ ਵੀ ਆਦੇਸ਼ ਕਹੇ ਤੇ ਅਸੀਂ ਵੀ ਕਹੀਏ, ਅਸੀਂ ਤਾਂ ਪਰਮਾਤਮਾ ਨੂੰ ਮੱਥਾ ਟੇਕਦੇ ਹਾਂ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਗਾਵ ਹੈ ਰਾਗ ਭਾਂਤ ਬਹੁ ਬੋਲੈ, ਇਹੋ ਮਨੁਆ ਖੇਲੈ ਖੇਲ। ਇਹ ਜੋਗੀ ਜੋ ਤੂੰ ਰਾਗ ਗਾਉਂਦਾ ਨਾ, ਅਤੇ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਵਿਸ਼ਨ ਪਦਿਆਂ ਨੂੰ ਬੋਲਦਾ ਫਿਰਦਾ, ਇਹ ਸਭ ਨਿਸ਼ਫਲ ਹੈ, ਕਿਉਂਕਿ ਤੇਰਾ ਇਹ ਮਨ ਹੋਰ ਹੀ ਖੇਡਾਂ ਖੇਡ ਰਿਹਾ, ਅੰਦਰੋਂ ਤਾਂ ਹੋਰ ਸੋਚਦਾ ਨਾ, ਬਾਹਰ ਦਿਖਾਵਾ ਤੂੰ ਹੋਰ ਕਰਦਾ, ਅੰਦਰੋਂ ਤਾਂ ਸੋਚਦਾ ਕਿ ਇੱਥੋਂ ਪੈਸੇ ਮਿਲ ਜਾਣ, ਉੱਥੋਂ ਕੋਈ ਮੇਰੇ ਐਂ ਕਰ ਦੇਵੇ, ਵਡਿਆਈਆਂ ਚਾਹੁੰਦਾ, ਕੱਪੜਾ ਚਾਹੁੰਦਾ। ਇਹਦੀ ਨਿਸ਼ਫਲਤਾ ਜਿਹੜੀ ਕਿਵੇਂ ਹੋਵੇਗੀ, ਤੂੰ ਕਿਸ ਪ੍ਰਕਾਰ ਕਰ ਰਿਹਾ? ਕਹਿੰਦੇ ਤੈਨੂੰ ਪ੍ਰਮਾਣ ਦੇ ਕੇ ਦੱਸਦੇ ਹਾਂ। ਜੋ ਵਹਿ ਕੂਪ ਸਿੰਚਨ ਕੋ ਬਸਦਾ, ਉੱਠ ਬੈਲ ਗਏ ਚਰ ਬੇਲ। ਕਹਿੰਦੇ ਜਿਵੇਂ ਬਲਦ ਸੀਗੇ ਜ਼ਿਮੀਂਦਾਰ ਕੋਲੇ, ਬੈਲ ਹੁੰਦੇ ਜਿਹੜੇ, ਜਿਵੇਂ ਬੈਲ ਤਾਂ ਉੱਠ ਕੇ ਬੇਲਾਂ ਨੂੰ ਚਰ ਗਏ, ਤੇ ਜੀਵ ਜਿਹੜਾ ਸੀ ਉਹ ਬਸਦਾ ਜ਼ਮੀਨ ਨੂੰ ਪਾਣੀ ਸਿੰਜਣ ਵਾਸਤੇ ਖੂਹ ਜੋੜੇ, ਤਾਂ ਉਹਦਾ ਖੂਹ ਜੋੜਨਾ ਨਿਸਫਲ ਹੀ ਹੈ। ਖੇਤੀ ਨੂੰ ਪਾਣੀ ਦੇਣ ਲੱਗਿਆ ਜ਼ਿਮੀਂਦਾਰ, ਬੈਲਾਂ ਨੂੰ ਛੱਡ ਕੇ ਆਪ ਚਲਿਆ ਗਿਆ, ਵੀ ਬੈਲ ਚੱਲ ਹਲ ਚਲਾ ਰਹੇ ਨੇ, ਸੋ ਬੈਲ ਚਲਾ ਰਹੇ ਨੇ, ਹਲਟ ਨੂੰ ਚਲਾ ਰਹੇ ਨੇ, ਖੂਹ ਨੂੰ ਗੇੜ ਰਹੇ ਨੇ, ਉਹ ਕਿਤੇ ਬੈਲ ਖੁੱਲ੍ਹ ਗਏ, ਖੁੱਲ੍ਹ ਕੇ ਸਾਰੀ ਫਸਲ ਆਉਂਦਿਆਂ ਨੂੰ ਚਰ ਗਏ। ਕਹਿੰਦੇ ਪਾਣੀ ਦਿੱਤੇ ਦਾ ਕੀ ਫਾਇਦਾ, ਫਸਲ ਤਾਂ ਸਾਰੀ ਇਹੀ ਚਰ ਗਏ। ਮਹਾਰਾਜ ਕਹਿੰਦੇ ਵੀ ਮਨ ਤੇ ਹੰਕਾਰ ਰੂਪ ਜਿਹੜੇ ਬਲਦ ਨੇ, ਇਹਨਾਂ ਨੇ ਤੇਰੀਆਂ ਬੇਲਾਂ ਚਰ ਲਈਆਂ ਸਾਰੀਆਂ, ਇਹਨਾਂ ਨੂੰ ਪਹਿਲਾਂ ਫੜ ਕੇ ਰੱਖ ਆਪਣਿਆਂ ਨੂੰ। ਕਹਿੰਦੇ ਇਹ ਬੇਲਾਂ ਕਿਹੜੀ ਸੀ, ਕਰੁਣਾ ਕਿਸੇ ਦੇ ਉੱਤੇ ਦਇਆ ਕਰਨੀ, ਤੇਰੇ 'ਚ ਇਹ ਤਾਂ ਖਤਮ ਹੋ ਗਈ। ਮੈਤਰੀ ਭਾਵ ਤੇਰੇ 'ਚ ਨਹੀਂ, ਮਿੱਤਰਤਾ ਤੂੰ ਨਹੀਂ ਰੱਖਦਾ ਕਿਸੇ ਨਾਲ, ਮੁੱਦਤਾ ਖੁਸ਼ੀ ਤੈਨੂੰ ਨਹੀਂ ਹੁੰਦੀ, ਜੇ ਕੋਈ ਚੀਜ਼ ਖਰੀਦ ਲਏ, ਕੋਈ ਨਵਾਂ ਘਰ ਲੈ ਲਏ, ਕੋਈ ਗੱਡੀ ਲੈ ਲਏ, ਤੈਨੂੰ ਸੋਗ ਪੈ ਜਾਂਦਾ। ਤੂੰ ਇਹ ਨਹੀਂ ਕਹਿ ਸਕਦਾ ਵੀ ਵਾਹਿਗੁਰੂ ਨੇ ਤੈਨੂੰ ਦੋਹਤਾ ਦਿੱਤਾ ਸਾਨੂੰ ਵੀ ਦੇਵੇ, ਦੂਜੇ ਦੀ ਖੁਸ਼ੀ ਉਹ ਨਹੀਂ ਕਰਨੀ। ਮੋਤਾ ਰੂਪ ਵੇਲਾਂ ਚਰ ਗਏ, ਫਿਰ ਕਹਿੰਦੇ ਇਹ ਸਾਰਾ ਚਰ ਗਏ, ਫਿਰ ਰਾਗ ਦੀ ਅਲਾਪਕਾਰੀ ਕਰਕੇ ਵਿਸ਼ਨ ਪਦਿਆਂ ਦਾ ਗਾਉਣ ਦਾ ਕੀ ਫਾਇਦਾ, ਨਾ ਤੇਰੇ ਅੰਦਰ ਦਇਆ, ਨਾ ਮਿੱਤਰਤਾ, ਨਾ ਮੋਤਰਾ, ਨਾ ਅਪੇਖਿਆ। ਅਪੇਖਿਆ ਹੁੰਦਾ ਇੱਕ ਗੁਣ, ਜਿਵੇਂ ਕਿਸੇ ਤੋਂ ਕੋਈ ਗਲਤੀ ਹੋ ਜਾਏ, ਉਹਨੂੰ ਦੇਖ ਕੇ ਅਣਡਿੱਠ ਕਰ ਦੇਣਾ। ਚਲ ਕੋਈ ਨਹੀਂ, ਗਲਤੀ ਤਾਂ ਸਾਤੋਂ ਵੀ ਹੋ ਜਾਂਦੀ ਹੈ, ਇਨਸਾਨ ਹੈ ਵਿਚਾਰਾ। ਪਰ ਇਹ ਜਿਹੜੇ ਸ਼ੁਭ ਗੁਣ ਤੇਰੇ ਅੰਦਰ ਹੈ ਨਹੀਂ, ਘਾਹ ਚਰਨ ਵਾਸਤੇ ਬੈਲ ਤਾਂ ਉੱਠ ਕੇ ਵੇਲੇ ਨੂੰ ਚਲੇ ਗਏ ਹੁਣ, ਤਾਂ ਤੂੰ ਫਿਰ ਖੂਹ ਕਿਵੇਂ ਜੋੜੇਗਾ, ਜ਼ਮੀਨ ਨੂੰ ਕਿਵੇਂ ਸਿੰਚੇਗਾ ਜੇ ਤੇਰੇ ਬਲਦ ਹੀ ਖੁੱਲ੍ਹ ਕੇ ਤੁਰ ਗਏ। ਇਸੇ ਤਰ੍ਹਾਂ ਵਿਸ਼ਿਆਂ ਰੂਪੀ ਹਰੇ ਘਾਹ ਨੂੰ ਚਰਨ ਵਾਸਤੇ ਮਨ ਅਤੇ ਚਿੱਤ ਰੂਪੀ ਬੈਲ ਸੰਸਾਰ ਵੇਲੇ ਨੂੰ ਉੱਠ ਕੇ ਚਲੇ ਗਏ। ਤੂੰ ਸਤਸੰਗ ਬੈਠਾ, ਇਹ ਵਿਕਾਰਾਂ ਨੂੰ ਤੁਰ ਗਿਆ ਮਨ, ਇੱਥੇ ਬੈਠਣ ਦਾ ਕੀ ਫਾਇਦਾ ਤੇਰਾ? ਤਾਂ ਸਾਜ ਦੇ ਸੁਰ ਕਰਨੇ ਰੂਪ ਖੂਹ ਨੂੰ ਕਿਵੇਂ ਜੋੜੇਗਾ ਤੇ ਰਾਗ ਰੂਪੀ ਜਲ ਨੂੰ ਕਿਵੇਂ ਸਿੰਚੇਗਾ? ਕਹਿਣ ਤੋਂ ਭਾਵੇ ਕਿ ਇਸ ਮਨ ਚਿੱਤ ਨੇ ਇਕਾਗਰਤਾ ਵਿੱਚ ਆ ਕੇ ਰਾਗ ਸੁਣਾ ਕੇ ਆਤਮਾ ਕੋਲ ਪਹੁੰਚਾਉਣਾ ਸੀ ਤੈਨੂੰ। ਹੁਣ ਜੇ ਆਪ ਹੀ ਸੰਸਾਰ ਵੱਲ ਮਨ ਲੱਗ ਗਿਆ ਤਾਂ ਆਤਮਾ ਕੋਲ ਕਿਵੇਂ ਪਹੁੰਚੇਗਾ? ਜਿਉਂ ਹੀ ਪਾਠ ਕਰਦੇ ਹੈ ਮਨ ਚੁੱਪ ਕਰਕੇ ਖਿਸਕ ਜਾਂਦਾ। ਸੁਣਾਈ ਜਾਓ ਪਾਠ, ਸੁਣਾਉਣਾ ਤਾਂ ਮਨ ਨੂੰ ਸੀ ਕਹਿੰਦੇ, ਕੀਰਤਨ ਮਨ ਨੂੰ ਸੁਣਾਉਣਾ ਸੀ, ਕਥਾ ਮਨ ਨੂੰ ਸੁਣਾਉਣੀ ਸੀ। ਮਨ ਸਾਨੂੰ ਛੱਡ ਕੇ ਕਹਿੰਦੇ ਤੂੰ ਤਾਂ ਇੱਥੇ ਬੈਠ ਤੇ ਮੈਂ ਬਾਜ਼ਾਰ ਜਾ ਕੇ ਚੀਜ਼ਾਂ ਖਾਇਆ ਵਾਂ, ਤਾਂ ਮਨ ਤਾਂ ਖਿਸਕ ਗਿਆ ਬਈ। ਮਨ ਨੂੰ ਤਾਂ ਸਿੱਧਾ ਕਰਨ ਲਈ ਲਿਆਏ ਸੀ ਇੱਥੇ, ਨਿਆਣੇ ਨੂੰ ਡਾਕਟਰ ਕੋਲ ਲੈ ਕੇ ਗਏ ਕਿ ਟੀਕਾ ਲਵਾਉਣਾ, ਬਿਮਾਰ ਹੈ ਦਵਾਈ ਦਵਾਉਣੀ ਹੈ। ਨਿਆਣਾ ਤਾਂ ਨਿਕਲ ਗਿਆ ਉੱਥੋਂ, ਉਹ ਤਾਂ ਦੌੜ ਗਿਆ। ਅਗਲਾ ਕਹਿੰਦਾ ਹਾਂਜੀ ਕਿਹਨੂੰ ਦਵਾਈ ਦਵਾਉਣੀ? ਕਹਿੰਦਾ ਜੀ ਨਿਆਣਾ ਨਾਲ ਆਇਆ ਸੀ, ਉਹ ਘਰੇ ਹੀ ਭੱਜ ਗਿਆ ਟੀਕੇ ਤੋਂ ਡਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਬਿਮਾਰ ਆ ਸੀ, ਬਿਮਾਰ ਮਰੀਜ਼ ਸੀ, ਉਹ ਤਾਂ ਭੱਜ ਹੀ ਗਿਆ। ਤੂੰ ਕਿਹਨੂੰ ਕਥਾ ਸੁਣਾਉਣਾ? ਸਰੀਰ ਨੂੰ, ਮਨ ਨੂੰ ਸਿੱਧੇ ਕਰਨ ਵਾਸਤੇ ਕਥਾ ਕੀਰਤਨ ਬਾਣੀ ਹੁੰਦੀ ਹੈ। ਮਨ ਨੂੰ ਇੱਥੇ ਰੱਖ। ਕਾਇਆ ਨਗਰ ਮੈਂ ਕਰਮ ਹਰ ਬੋਭੋ, ਹਰ ਜਮ ਮੈਂ ਹਰਿਆ ਖੇਤ। ਕਹਿੰਦੇ ਜੋਗੀ ਇਸ ਕਾਇਆ ਰੂਪ ਨਗਰੀ ਚ ਨਿਸ਼ਕਾਮ ਕਰਮ ਰੂਪੀ ਹਲ ਫੇਰ ਕੇ ਨਾ ਹਰੀ ਨਾਮ ਰੂਪੀ ਬੀਜ ਬੀਜਣਾ ਕਰ, ਤਾਂ ਵਾਹਿਗੁਰੂ ਦੀ ਪ੍ਰਾਪਤੀ ਰੂਪ ਖੇਤ ਜੰਮੇਗਾ ਤੇਰਾ। ਨਿਸ਼ਕਾਮ ਕਰਮ ਕਰ, ਭਾਵ ਸੇਵਾ ਕਰਤ ਹੋਏ ਨੇ ਕਾਮੀ। ਸਕਾਮ ਨਾ ਕਰ ਵੀ ਤੂੰ ਤਾਂ ਨਾਲੇ ਬਾਣੀ ਪੜ੍ਹਦਾ, ਨਾਲੇ ਤੁਰਨੇ ਕਰੀ ਜਾਂਦਾ ਬੈਠਾ, ਮੈਨੂੰ ਆਹ ਮਿਲ ਜੇ, ਮੈਨੂੰ ਆਹ ਮਿਲ ਜੇ, ਉਹਦੇ ਨਾਲ ਫਿਰ ਰੱਬ ਨੇ ਨਹੀਂ ਮਿਲਣਾ। ਰੱਬ ਨੂੰ ਪੜ੍ਹਨ ਲਈ ਸਿਰਫ ਬਾਣੀ ਪੜ੍ਹ, ਰੱਬ ਨੂੰ ਮਿਲਣ ਲਈ ਬਾਣੀ ਪੜ੍ਹ, ਹੋਰ ਨਾ ਕੁਛ ਕਰ। ਮਨੁਆ ਅਸਥਿਰ ਬੈਲ ਮਨ ਜੋ ਭਾਓ, ਹਰ ਸਿੰਚ ਹੋ ਗੁਰਮਤ ਜੇਤ। ਮਨੁਆ ਹੁੰਦਾ ਵਿਗੜਿਆ ਹੋਇਆ ਮਨ, ਜਿਹੜਾ ਮਨੌਤ ਵੱਲੋਂ ਇਸਤਿਤ ਕਰਕੇ ਮਨ ਰੂਪੀ ਬੈਲ ਨੂੰ ਜੋੜ ਨਾ ਕਰੋ। ਕਹਿਣ ਤੋਂ ਭਾਵ ਕਿ ਸਮਾਧੀ ਵਿੱਚ ਟਿਕ ਜਾਓ, ਬਸ ਇਸਤਿਤ ਹੋ ਜਾਓ ਸਮਾਧੀ ਦੇ ਵਿੱਚ, ਤੇ ਹਰੀ ਸਰੂਪ ਸਤਿਗੁਰਾਂ ਦੀ ਸਿੱਖਿਆ ਰੂਪ ਪਾਣੀ ਨੂੰ ਸਿੰਚੋ, ਨਾਮ ਜਲ ਨੂੰ ਸਿੰਚਣਾ ਇੱਥੇ, ਤਾਂ ਤੇਰੀ ਜੇਤ ਤੋਂ ਭਾਵ ਜਿੱਤ ਹੋਵੇਗੀ। ਇਸ ਤਰ੍ਹਾਂ ਬੇਨਤੀ ਕਰ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹ ਮਤੀ ਤਿਤ ਚੇਲ। ਇਹ ਵਾਹਿਗੁਰੂ, ਜੋਗੀ ਜੰਗਮ ਸਾਰੀ ਸ੍ਰਿਸ਼ਟੀ ਆਪ ਜੀ ਦੀ ਹੋਈ ਹੈ। ਜੋ ਤੁਸੀਂ ਸਿੱਖਿਆ ਉਪਦੇਸ਼ ਆਪ ਦਿਓਗੇ, ਉੱਧਰ ਹੀ ਮੈਂ ਚੇਲ ਚ ਤੋਂ ਭਾਵ ਹੁੰਦਾ ਚੱਲਾਂਗਾ, ਜਿੱਧਰ ਭੇਜੋਗੇ ਮੈਂ ਉੱਧਰ ਹੀ ਜਾਵਾਂਗਾ। ਗੁਰੂ ਜੀ ਆਪਣੇ ਵੱਲੋਂ ਕਹਿੰਦੇ ਇਹ ਹਰੀ ਜੋਗੀ ਜੰਗ ਮਾਲਕ ਸਾਰੀ ਸ੍ਰਿਸ਼ਟੀ ਆਪ ਜੀ ਦੀ ਹੈ, ਜੋ ਸਿੱਖਿਆ ਆਪ ਦਿੰਦੇ ਹੋ ਅਸੀਂ ਉਸੇ ਤਰ੍ਹਾਂ ਚੱਲਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਕਿਹਾ ਕਰੋ ਕਿ ਮਹਾਰਾਜ ਜੀ ਅਸੀਂ ਤੁਹਾਡੇ ਸਿੱਖ ਹਾਂ, ਜੋ ਤੁਸੀਂ ਸਾਨੂੰ ਕਹੋਗੇ, ਜੋ ਬਾਣੀ 'ਚ ਉਪਦੇਸ਼ ਦਿਓਗੇ, ਉਸ ਤਰ੍ਹਾਂ ਹੀ ਚੱਲਾਂਗੇ। ਜਨ ਨਾਨਕ ਕੇ ਪ੍ਰਭੇ ਅੰਤਰ ਜਾਮੀ, ਹਰ ਲਾਭ ਹੋ ਮਨੁਆ ਪੇਲ। ਮਹਾਰਾਜ ਕਥਨ ਕਰਦੇ ਅੰਤਰ ਜਾਮੀ ਵਾਹਿਗੁਰੂ, ਮੈਂ ਦਾਸ ਦੇ ਮਾਲਕ ਆਪ ਹੋ, ਮੈਂ ਤੁਹਾਨੂੰ ਆਪਣਾ ਆਪ ਅਰਪਣ ਕੀਤਾ। ਮੇਰੇ ਮਨ ਨੂੰ ਪੇਲ ਕੇ, ਦਬਾ ਕੇ, ਪ੍ਰੇਰ ਕੇ ਹਰੀ ਨਾਮ ਵਿੱਚ ਤੁਸੀਂ ਲਾਓ, ਇਹ ਨਹੀਂ ਲੱਗਦਾ। ਮੈਂ ਕੋਸ਼ਿਸ਼ ਤਾਂ ਬੜੀ ਕਰਦਾ ਮੇਰਾ ਮਨ ਲੱਗ ਜਾਏ, ਪਰ ਇਹ ਲੱਗਦਾ ਹੀ ਨਹੀਂ।